café ਲੱਗੀ ਤੇ ਮੂਲ ਸਾਰੀ ਬਾਣੀ ਨਹੀਂ ਹੈ। ਬਾਣੀ ਕਿਸੇ ਇੱਕ ਮੂਲ ਨੂੰ ਸਮਝਾਉਂਦੀ ਹੈ ਕਿ ਕੈਪੀਟਲ ਵਸਤੂ ਕੀ ਹੈ। ਜਿਹੜਾ ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ, ਮੂਲ ਗੁਆਏ ਜੀ। ਅਸੀਂ ਸਾਰੀ ਉਮਰ ਹੀ ਬਾਣੀ ਨਾਲ ਜੁੜੇ ਰਹਿੰਦੇ ਹਾਂ ਤੇ ਮੂਲ ਜਿਹੜਾ ਗੁਆ ਦਿੱਤਾ ਸੀ, ਨਾਮ ਨਹੀਂ ਜਪਿਆ। ਉਹਦੇ ਲਈ ਮਨ ਲਿਖਿਆ ਵੀ ਜਿਹੜੇ ਮਨਮੁਖ ਲੋਕ ਨੇ ਉਹ ਬਾਣੀ ਸੌਖੀ ਬੜੀ ਚੀਜ਼ ਹੈ ਪੜ੍ਹਨੀ ਗਾਉਣੀ। ਨਾਮ ਜਪਣਾ ਆਖਣ ਔਖਾ, ਸਾਚਾ ਨਾਮ। ਇਸ ਕਰਕੇ ਉਹ ਮੂਲ ਵਸਤੂ ਨਾਲ ਨਹੀਂ ਲੱਗਦੇ, ਉਹ ਜਨਮ ਗਵਾਉਣ ਦਾ। ਬਾਣੀ ਸਾਰੀ ਉਮਰ ਪੜ੍ਹੀ ਜਾਣੀ, ਇੰਨੇ ਜਮਾਂ ਤੋਂ ਨਹੀਂ ਛਡਾਉਣਾ। ਜਿਹੜਾ ਗੁਰਮੰਤਰ ਦਾ ਜਾਪ ਹੈ ਉਹਨੇ ਛਡਾਉਣਾ ਹੈ ਗੁਰਸ਼ਬਦ ਦੇ ਜਾਪ। ਹੁਣ ਇਹ ਮਨ ਇੱਧਰ ਕਿਉਂ ਨਹੀਂ ਲੱਗਦਾ? ਅਸੀਂ ਇਹ ਸਾਰੇ ਪ੍ਰਕਰਣ ਤਾਂ ਲੈ ਰਹੇ ਹਾਂ ਵੀ ਜਿੱਥੇ ਜਿੱਥੇ ਬਾਣੀ ਲਿਖਿਆ ਉਹ ਗੁਰਮੰਤਰ ਵਾਲ ਇਸ਼ਾਰਾ ਹੈ ਜਪਣ ਵਾਲਿਆ। ਇਹ ਜਿਹੜਾ ਮਨ ਹੈ ਇੰਨੀ ਵਸ ਚ ਨਹੀਂ ਆਉਣਾ ਜਿਨ ਚਿਕਰ ਇਹਨੂੰ ਗਿਆਨ ਨਹੀਂ ਮਿਲਦਾ ਇਸ ਚੀਜ਼ ਦਾ। ਕੁੰਭੇ ਬੱਧਾ ਜਲ ਰਹੇ ਕੁੰਭੇ ਬੱਧਾ ਜਲ ਰਹੇ ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹੇ ਗੁਰਬਿਨ ਗਿਆਨ ਨਾ ਹੋਏ। ਮਨ ਨਾ ਪਹਿਲਾਂ ਵੱਧ ਜਾਣਾ ਹੈ, ਜਿੱਦਾਂ ਘੜੇ ਚ ਪਾਣੀ। ਪਾਣੀ ਇੱਕ ਬਹਿਤੀ ਜਾਤ ਚੀਜ਼ ਹੈ, ਬਹਿਤੀ ਜਾਤ ਦੇ ਦ੍ਰਿਸ਼ਟ ਨਾ ਧਾਰਤ। ਮਨ ਜਿਹੜਾ ਹੈ ਨਾ ਇਹ ਸਦਾ ਪਾਣੀ ਨੂੰ ਵਹਿੰਦਾ ਰਹਿੰਦਾ, ਬਹੁਤ ਖਿਲ ਰਿਹਾ ਮਨ। ਇਹਨੂੰ ਜੇ ਇਕੱਠਾ ਕਰਨਾ ਹੋਏ, ਪਾਣੀ ਇੱਕ ਬਹਿਤੀ ਜਾਤ ਹੈ, ਲਿਕੁਇਡ ਚੀਜ਼ ਹੈ। ਲਿਕੁਇਡ ਨੂੰ ਜੇ ਖੜਾ ਕਰਨਾ ਹੋਵੇ ਉਹਨੂੰ ਘੜੇ ਚ ਪਾ ਦੇ। ਜਿਸ ਘੜੇ ਚ ਪਾਓਗੇ ਉਸੇ ਘੜੀ ਦੀ ਸ਼ੇਪ ਉਹ ਅੰਦਰੋਂ ਗ੍ਰਹਿਣ ਕਰ ਲਏਗਾ। ਘੜੀ ਵਰਗੀ ਅੰਦਰ ਸ਼ਕਲ ਬਣ, ਇਹਦਾ ਮਤਲਬ ਮਨ ਉਸ ਸ਼ਕਲ ਧਾਰਨ ਕਰ ਲੂ ਜਿਸ ਚੀਜ਼ ਚ ਪਾਓਗੇ। ਇਹ ਹੈ ਕੁੰਭੇ ਬੱਧਾ ਜਲ ਰਹੇ। ਜਿਸ ਘੜੇ ਦੇ ਵਿੱਚ ਪਾਣੀ ਹੋਏਗਾ ਉਹਨੂੰ ਅਸੀਂ ਕੁੰਭ ਕਹਾਂਗੇ। ਜਿਹੜਾ ਖਾਲੀ ਘੜਾ ਹੋਏਗਾ ਉਹਨੂੰ ਕੁੰਭ ਨੀ ਕਹਿੰਦੇ, ਉਹਨੂੰ ਕਹਿੰਦੇ ਹੈਗਾ ਐਸਾ ਵੀ ਭਾਂਡਾ ਹੈ। ਕੁੰਭੇ ਬੱਧਾ ਜਲ ਰਹੇ ਜਲ ਬਿਨ ਕੁੰਭ ਨਾ ਹੋਏ। ਇਸ ਕਰਕੇ ਮਹਾਰਾਜ ਕਹਿੰਦੇ ਜੇ ਤੇਰੇ ਕੋਲ ਗਿਆਨ ਹੈ ਨਾ ਉਹਦੇ ਨਾਲ ਤੇਰਾ ਮਨ ਖੜਾ। ਇਹ ਸਾਰੀ ਬਾਣੀ ਗਿਆਨ ਦੇਣ ਲਈ। ਲੇਕਿਨ ਗਿਆਨ ਦੇਖੋ ਭਾਈ, ਗਿਆਨ ਕੀ ਆਈ ਆਉਂਦੀ? ਪਹਿਲਾਂ ਬਾਣੀ ਦਾ ਗਿਆਨ ਲੈਣਾ ਵੀ ਬੜਾ ਜ਼ਰੂਰੀ, ਪਰ ਗਿਆਨ ਐਸਾ ਲੈਣਾ ਹੈ ਵੀ ਅਸੀਂ ਮੂਲ ਵਸਤੂ ਨਾਲ ਲੱਗ ਜਾਈਏ, ਨਾ ਕਿ ਜਿਹੜੀ ਚੀਜ਼ ਗਿਆਨ ਦੇ ਰਹੀ ਹੈ ਉਹਨੂੰ ਹੀ ਸਾਰੀ ਉਮਰ ਪੜ੍ਹੀ ਚੱਲੀ। ਬਾਣੀ ਸਾਰੀ ਗਿਆਨ ਹੈ। ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇਲਾ। ਇਹ ਗਿਆਨ ਲੈ ਕੇ ਅਸੀਂ ਮਨ ਨੂੰ ਬੰਨਣਾ ਸਿੱਖਣਾ ਹੈ। ਜਿਨ ਚਿਕਰ ਬਾਣੀ ਦਾ ਗਿਆਨ ਨਹੀਂ ਹੁੰਦਾ ਮਾਨਣਾ ਨਹੀਂ ਬਜਾਉਣਾ। ਇਸ ਕਰਕੇ ਇਹ ਜਿਹੜਾ ਗਿਆਨ ਹੈ ਇਸ ਗੁਰਬਾਣੀ ਤੋਂ ਤਾਂ ਕਿਹਾ ਗੁਰਬਿਨ ਗਿਆਨ ਨਾ ਹੋਵੇ। ਗਿਆਨ ਦੀ ਬਹੁਤ ਲੋੜ ਹੈ। ਪਰ ਜੇ ਗਿਆਨ ਹੀ ਲੈ ਲਿਆ ਗਿਆਨੀ ਬਣਨਾ ਸੀ, ਅਸੀਂ ਤੇ ਬਣਨਾ ਨਾਮ ਜਪਣ ਵਾਲੇ, ਕੋਈ ਰਾਸਲ ਫੜਨਾ। ਉਹ ਜਿਹੜੀ ਤੱਤ ਵਸਤੂ ਹੈ ਉਹ ਹੈ ਮੂਲ, ਤੇ ਮਹਾਰਾਜ ਨੇ ਕਿਹਾ ਵੀ ਜੇ ਗਿਆਨ ਵੀ ਬਾਣੀ ਸਾਰੀ ਦਾ ਆ ਗਿਆ ਤੇ ਤੂੰ ਮੂਲ ਨਾ ਲੱਗੀ। ਉਹ ਮੂਲ ਕੀ ਹੈ? ਰਹਾਉ ਦੀ ਤੁਕ ਚ ਅੱਗੇ ਦੱਸ ਦਿੱਤਾ, ਅਨ ਦਿਨ ਆਮ ਨਾਮ, ਅਨ ਦਿਨ ਆਮ ਨਾਮ। ਬਾਣੀ ਨੀ ਲਿਖਿਆ ਇੱਥੇ, ਪਾਠ ਕਰਨਾ ਨੀ ਲਿਖਿਆ, ਕੀਰਤਨ ਕਰਨਾ ਨੀ ਲਿਖਿਆ, ਕੋਈ ਸਿੱਖੀ ਦਾ ਔਰ ਕਰਮ ਨੀ ਲਿਖਿਆ। ਰਾਤ ਦਿਨ ਜਿਹੜਾ ਕੰਮ ਕਰਨ ਵਾਲਾ ਉਹ ਕਹਿੰਦਾ ਹੈ ਅਨ ਦਿਨ ਆਮ ਨਾਮ। ਜਪ ਕਾਹਦੇ ਨੇ ਕਰਨਾ?
ਗੁਰ ਸਭ ਕੀ
ਮੂਲ ਨਾਲ ਲੱਗਣਾ। ਮਹਾਰਾਜ ਅੱਗੇ ਕਹਿੰਦਾ ਵੀ ਜੇ ਤੂੰ ਡਾਲੀ ਨਾ ਲੱਗ ਗਿਆ, ਦਰਖਤ ਦੀ ਜੜ੍ਹ ਨਾ, ਤੇ ਤਾਂ ਲੱਗਾ ਹੀ ਨਹੀਂ। ਬਾਣੀ ਨਾ ਲੱਗਣਾ, ਡਾਹੀ ਨਾ ਲੱਗਣਾ, ਮੂਲ ਨਾ ਲੱਗਣਾ, ਉਸ ਦਰਖਤ ਦਾ ਮੇਵਾ ਖਾਣਾ, ਰਸ ਖਾਣਾ ਹੈ। ਉਸ ਦਰਖਤ ਦਾ ਜੋ ਮੇਵਾ ਹੈ ਉਹ ਅਸੀਂ ਗ੍ਰਹਿਣ ਕਰਨਾ, ਮੂਲ ਵਸਤੂ ਜਿਹੜੀ ਹੈ, ਨਾ ਕਿ ਦਰਖਤ ਦੀਆਂ ਡਾਹਣੀਆਂ ਨਹੀਂ ਚਮੜੇ ਰਹਿਣਾ। ਮੈਂ ਪਿੱਛੇ ਦੱਸਦਾ ਨਾ ਵੀ ਕਿਸੇ ਨੇ ਕਿਹਾ ਉਹ ਦੇਖੋ ਚੰਦਰਮਾ, ਉਹ ਸਾਰੇ ਸੇਖ ਉਹਦੀ ਉਂਗਲੀ ਫੜ ਕੇ ਬਹਿ ਗਏ। ਉਹ ਕਹਿੰਦਾ ਭਲੇ ਲੋਕੋ ਮੇਰੀ ਉਂਗਲੀ ਛੱਡੋ, ਜਿਹੜਾ ਮੈਂ ਚੰਦਰਮਾ ਦੱਸ ਰਿਹਾ ਉਧਰ ਦੇਖੋ। ਉਹ ਕਹਿੰਦੇ ਨੀ ਅਸੀਂ ਤੇ ਤੇਰੀ ਉਂਗਲੀ ਫੜਨੀ। ਉਹ ਸਾਰੇ ਗ੍ਰੰਥ ਨੂੰ ਫੜ ਕੇ ਬਹਿ ਗਏ, ਬਾਣੀ ਨੂੰ ਫੜ ਕੇ ਰਹਿ ਗਏ। ਬਾਣੀ ਜਿੱਦਣ ਲਿਜਾਂਦੀ ਹੈ ਉਸ ਮੂਲ ਵੱਲ ਕੋਈ ਜਾਂਦਾ ਨੀ। ਤਾਂ ਮਹਾਰਾਜ ਨੇ ਕਿਹਾ ਸਾਰੀ ਬਾਣੀ ਹੀ ਡਾਲੀ ਹੈ, ਇਹਦੇ ਵੱਲ ਲੱਗ ਕੇ ਜੇ ਮੂਲ ਵਸਤੂ ਵੱਲ ਨਾ ਆਈਏ। ਬਾਣੀ ਤਾਂ ਲੱਗੀ ਦਾ ਵੀ ਬਾਣੀ ਦੇ ਵਿੱਚ ਨਾਮ ਦ੍ਰਿੜ ਹੁੰਦਾ, ਤੇ ਨਾਮ ਤੇ ਦ੍ਰਿੜ ਸਾਰੀ ਉਮਰ ਕਰਨਾ ਨਾ, ਤੇ ਉਂਗਲ ਫੜ ਕੇ ਬਹਿ ਜਾਣਾ, ਚੰਦਰਮਾ ਤੇ ਦੇਖਣਾ ਹੀ ਨਾ। ਇਸ ਕਰਕੇ ਖੰਡ ਪਾਠ ਹੋ ਰਹੇ, ਬਾਣੀ ਗਾਈ ਜਾ ਰਹੀ ਹੈ, ਕਿੰਨੀ ਸਿੱਖੀ ਬਾਣੀ ਨਾਲ ਲੱਗੀ। ਬਾਣੀ ਦੇ ਗੁਟਕੇ ਬਣਦੇ, ਨਵੇਂ ਨਵੇਂ ਪ੍ਰਚਾਰ ਬਾਣੀ ਦੇ ਸਾਰੇ, ਕਿਸੇ ਨੂੰ ਸੁਖ ਮਿਲਿਆ? ਸਗਾ ਕੌਮ ਦਾ ਕਰੈਕਟਰ ਅੱਗੇ ਤੋਂ ਵੀ ਨੀਵਾਂ ਹੋਇਆ। ਕਿਉਂ? ਅੰਧੀ ਕਿਉਂਕਿ ਉਹ ਮੂਲ ਨਾਲ ਨੀ ਲੱਗਦੀ। ਬਾਣੀ ਨਹੀਂ ਸੀ ਬਣੀ ਉਦੋਂ ਕਦੇ ਨਾ ਤਰਦੇ ਸੀ ਸਿੱਖ ਮਹੱਲੇ ਪਹਿਲੇ ਵੇਲੇ, ਤੇ ਪੋਥੀ ਉਹਨਾਂ ਦੇ ਕੋਲ ਹੀ ਹੁੰਦੀ ਸੀ ਸਾਰੀ ਸਿੱਖੀ। ਗੁਰੂ ਨਾਨਕ ਜੀ ਉਸ ਵੇਲੇ ਸਾਰੇ ਸਿੱਖ ਕਦੇ ਨਾ ਤਰਦੇ, ਪੋਥੀ ਤੇ ਹੁੰਦੀ ਨਹੀਂ ਸੀ। ਉਹ ਸਾਰੇ ਹੀ ਨਾਮ ਸਿੱਖ ਸਭਾ ਦੇਖਿਆ ਕਪਾ, ਸਾਰੇ ਹੀ ਨਾਮ ਜਪਦੇ ਸੀ, ਆਉਂਦੇ ਤੁਰਦੇ ਬੈਠਦੇ, ਜਿੱਦਾਂ ਬਾਣੀ ਚ ਲਿਖਿਆ ਨਾਮ ਮੂਲ ਨਾਲ ਲੱਗੇ ਸੀ। ਪੋਥੀ ਤੇ ਹੁੰਦੀ ਨਹੀਂ, ਧਰੂਵ ਪ੍ਰਹਿਲਾਦ ਸਾਰੇ ਪਹਿਲਾਂ ਕਿਹੜੀ, ਉਸ ਵੇਲੇ ਤੇ ਬਾਣੀ ਹੈ ਹੀ ਨਹੀਂ। ਕਈ ਭਗਤ ਐਸੇ ਨੇ ਜਿਨ੍ਹਾਂ ਦੇ ਵੇਲੇ ਕੋਈ ਬਾਣੀ ਹੈ ਨਹੀਂ ਸੀ, ਆ ਗ੍ਰੰਥ ਬਣਿਆ ਹੀ ਨਹੀਂ ਸੀ ਉਸ ਵੇਲੇ, ਸਿੱਖ ਕਾਹਦੇ ਨਾਲ ਤਰਦੇ? ਭਾਈ ਇਹ ਸਾਰੀ ਬਾਣੀ ਤੁਹਾਨੂੰ ਕਿਸੇ ਵੱਲ ਲਾਉਂਦੀ, ਉਹ ਉਸ ਕੰਮ ਨੂੰ ਜੇ ਸਾਰੀ ਉਮਰ ਇਸੇ ਨੂੰ ਲੱਗੇ ਰਹਿ ਗਏ, ਪ੍ਰਿਸਕ੍ਰਿਪਸ਼ਨ ਨੂੰ ਫੜ ਕੇ ਬਹਿ ਗਏ, ਉਹਦੇ ਮੁਤਾਬਕ ਇਲਾਜ ਨਾ ਕੀਤਾ, ਡਿਸਪੈਂਸਰੀ ਚ ਨਾ ਗਏ, ਪਰਹੇਜ਼ ਨਾ ਰੱਖਿਆ, ਬਿਮਾਰੀ ਨਹੀਂ ਜਾਣੀ। ਇਸ ਕਰਕੇ ਉਹ ਕੀ ਚੀਜ਼ ਹੈ? ਅੰਦਰੋਂ ਅੰਦਾ गुरु की सेवा की है नाम हमारा
गुरु की सेवा
नाम हमारा मारी की बाणी चाहुंदा साडे गुरु घर दे विच की रिवाज है सेवा दा नाम हमारा गुरु की सेवा साडे घर च ते सिक्खी दे घर च बाबे नानक दा ते ए रिवाज है नाम हमारा हमारा मैंने साडे घर च की रिवाज है सिक्खी च नाम हमारे गुरु की सेवा नाम हमारे पूजा देव नाम जपना ही गुरु की सेवा है इस करके कहा लिखिया
गुरु की
और सिखी जब मर्जी सेवा करी चलो अंधी कमी अंत से जाए गुरु की सेवा की है वो है नाम हमारे गुरु की सेवा
गुरु की
सेवा करदा करदा अंदरले संत ने जा मिलेगा संत संग ते मिल हर गुण गाए उथे मतलब महाराज कहंदे ये जेड़ी सेवा है ये है ही नाम जपना ते अपने अंदर वड़ना
संत संग ते मिल हर गुण गाए
अगे आ गया चार तुका नहीं चौथी तुक तीजी के देखियो किदा महाराज सेवा निखार रहे ने
गुरु की सेवा सदा सुख पाए संत संग ते मिले हर गुण गाए
गुण गाना बजाना नहीं है गुण है उच्ची धुन नाल नाम जपना एदा की होएगा ये सेवा की है
नामे नामे करे प्यार नामे नामे करे प्यार पाप तरे
कुल
उदरन हार
हुण इत्थे विचार दा लफ़्ज़ आ नामे नाम करे विचार एदा मतलब जेडे टीकिया लिखण वाले ना सारी बाणी सारे गुरु ग्रंथ साहिब दी थोड़ी विचार कीती उन्हां दी कुलां उधर जाणगे नामे नाम करे विचार ओ भाई जेडी विचार है
ਇਹ ਵੀ ਨਾਮ ਜਪਣਾ ਹੀ ਹੈ। ਮਹਾਰਾਜ ਇੱਕ ਤਾਂ ਲਿਖਦਾ
ਮਨ ਵਿਚਾਰ ਹਰ ਜਪ ਕਰੇ, ਮਨ ਵਿਚਾਰ ਹਰ ਜਪ ਕਰੇ ਤਾਂ ਦਰਦ
ਵਿਚਾਰੀ। ਚੱਲ ਮਨ ਦਾ ਅਨੈਲਿਸਿਸ ਕਰਨ ਵੀ ਮਨ ਕਿੰਨਾ ਕੁ ਨਾਮ ਜਪਦਾ, ਇਹ ਉਸ ਵਿਚਾਰ ਵੱਲ ਹੈ। ਨਾਮ ਜਿਹੜਾ ਹੈ ਉਹਨੂੰ ਜਪਣ ਵੇਲੇ ਮਨ ਕਿੰਨਾ ਕੁ ਐਕਸੈਪਟ ਕਰਦਾ ਉਸ ਨਾਮ ਜਪਣ ਨੂੰ, ਉਹਦੇ ਉਸ ਮਨ ਨੂੰ ਵਿਚਾਰੀ ਚੱਲੇ ਮਨ ਵਿਚਾਰ ਹਰ ਜਪ ਕਰੇ ਤਾਂ ਦਰਗੇ ਸੀ। ਜੇ ਮਨ ਬੜੀ ਦੂਰ ਤੱਕ ਨਾਲ ਜਿੰਚ ਕਰੇ ਮਨ ਦੇ ਅਨੈਲਿਸਿਸ ਨਹੀਂ ਕਰੇਗਾ ਵੀ ਮੇਰਾ ਮਨ ਅੱਜ ਕਿੰਨੇ ਘੰਟੇ ਨਾਮ ਜਪਿਆ ਹੈ, ਆਪਣੇ ਮਨ ਨੂੰ ਵਿਚਾਰ ਹਰ ਕਾ ਬਲੋਬਨਾ ਮਨ ਕਾ ਵਿਚਾਰਾ। ਕਬੀਰ ਜੋ ਲਿਖਦੇ ਹਰ ਕਾ ਬਲੋਬਨਾ ਕੀ ਹੈ, ਨਾਮ ਜਪਣਾ ਕੀ ਹੈ, ਮਨ ਨੂੰ ਵਿਚਾਰੋ, ਮਨ ਹੀ ਤੁਹਾਨੂੰ ਨਾਮ ਜਪਣ ਦੇਗਾ। ਇਸ ਕਰਕੇ ਨਾਮ ਹੀ ਕਰੇ ਵਿਚਾਰ ਤੇ ਉਹਦੀਆਂ ਕੁਣਾ ਉਧਰਨ ਗਈਆਂ, ਜਿਹੜਾ ਨਾਮ ਹੀ ਨਾਮ ਜਪਣ ਦੀਆਂ ਜਿਹੜੀਆਂ ਹਾਲਰਦ ਨੇ ਰਾਹ ਚ ਆਉਂਦੀਆਂ ਉਹਨੂੰ ਕ੍ਰੋਸ ਕਰਦਾ ਜਾਏਗਾ ਤਾਂ ਵਿਚਾਰ ਲਿਖੀ ਹੈ। ਹੋਰ ਇਹ ਨਹੀਂ ਹੈ ਵੀ ਵੱਖਰ ਨਾਮ ਦੇਖਣ ਕੋਈ ਜਾਏ ਨਾ ਕੋਈ ਚਾਖੇ ਨਾ ਕੋਈ ਖਾਏ। ਸਾਰੀ ਬਾਣੀ ਪੜਨ ਵਾਲਿਆਂ ਦਾ ਕੀ ਹਾਲ ਹੈ, ਟੀਕਾਕਰਨ ਵਾਲਿਆਂ ਦਾ ਕੀ ਹਾਲ ਹੈ, ਉਹ ਸੋਰੀ ਦੇ ਮਿਹਨੇ ਕੱਢ ਜਾਣਗੇ, ਸੋਰੀ ਬਾਣੀ ਦੇ ਮਿਹਨੇ ਸਮਝ ਕੇ। ਨਾਮ ਕੋਈ ਚੀਜ਼ ਹੈ, ਬਾਬਾ ਨਾਨਕ ਲਿਖਦਾ ਕਹਿੰਦੇ ਉਹ ਹਾਲ ਹੈ ਵੀ ਮੰਡੀ ਚ ਜਾ ਕੇ ਨਾ ਹਰ ਇੱਕ ਚੀਜ਼ ਦਾ ਭਾਅ ਪੁੱਛੀ ਜਾਣਾ, ਆਹ ਕੀ ਭਾਅ ਹੈ, ਆਹ ਬੜੀਆਂ ਸੋਹਣੀਆਂ ਚੀਜ਼ਾਂ ਹੈ, ਇਹਦਾ ਕੀ ਭਾਅ ਹੈ, ਤੇ ਲੈ ਕੇ ਖਾਣੀ ਕਦੀ ਨਾ। ਉਹ ਹੈ ਵੱਖਰ ਨਾਮ ਦੇਖਣ ਕੋਈ ਜਾਏ ਨਾ ਕੋਈ ਚਾਖੇ ਨਾ ਕੋਈ ਖਾਏ। ਉਹ ਭਾਈ ਨੂੰ ਖਾਣ ਦੀ ਗੱਲ ਕਰ ਰਹੇ ਤਾਂ ਤੂੰ ਭਾਈ ਪੁੱਛਦਾ ਰਹੇਗਾ, ਇੱਕ ਬਾਗ ਚ ਫੜ ਕੇ ਸਾਰੇ ਬੂਟੇ ਗਿਣਦਾ ਰਹੇਗਾ, ਉਹਦਾ ਫਲ ਖਾਣ ਦੀ ਕਰ, ਨਾਮ ਨੂੰ ਚੱਖਣ ਕਰ, ਇਹਦਾ ਐਕਸਪੈਰੀਮੈਂਟ ਕਰ ਵੀ ਮੈਂ ਇਹ ਨਾਮ ਕਿੰਨੀ ਵੱਡੀ ਚੀਜ਼ ਹੈ। ਉਹਨੂੰ ਕਹਿੰਦੇ ਹੈ ਵੀ ਜਿਹੜਾ ਬਾਣੀ ਦਾ ਵਿਚਾਰ ਕਰਨਾ ਸਾਰਾ ਇਹਦਾ ਗੁਣ, ਨਾਮ ਦੀਆਂ ਗੱਲਾਂ ਕਰੀ ਜਾਣੀਆਂ, ਉਹ ਗੱਲੀ ਅਸੀਂ ਚੰਗੀਆਂ ਅਚਾਰੀ ਬੁਰੀਆਂ ਗੱਲਾਂ ਕੀ ਹੈ, ਨਾਮ ਦੀਆਂ ਗੱਲਾਂ ਹੋਣਾ ਸੀਗਾ। ਕੀਰਤਨ ਕੀ ਕਰ ਰਹੇ ਹੋ, ਨਾਮ ਦੀਆਂ ਗੱਲਾਂ ਕਰ ਰਹੇ, ਪਰ ਥਾਂ ਕਿਹੜੀ ਚੀਜ਼ ਪੈਣੀ ਹੈ ਜੇ ਅਸੀਂ ਨਾਮ ਜਪਾਂਗੇ। ਇਸ ਕਰਕੇ ਗੱਲੀ ਗੱਲਾਂ ਸਿਰਜਣਹਾਰ ਜੋ ਕੁਛ ਬੋਲੀਏ ਸਭ ਖਤੋ ਖਤਾ ਮਹੱਲਾ ਕਹਿੰਦਾ ਨਾਮ ਤੋਂ ਬਗੈਰ ਜੇ ਕੋਈ ਹੋਰ ਚੀਜ਼ ਵਿਚਾਰ ਜਾਂ ਬੋਲਦਾ ਹੈ ਨਾ ਉਹ ਸਭ ਗਲਤੀ ਹੈ। ਜੋ ਕੁਛ ਬੋਲੀਏ ਸਭ ਖਤੋ ਖਤਾ, ਮਨ ਕੀ ਮਤ ਮਤਾਂ ਗੱਲ ਮਤਾ, ਤੇ ਗੱਲੀ ਗੱਲਾਂ ਸਿਰਜਣਹਾਰ ਮਤਲਬ ਗੱਲਾਂ ਨਾਮ ਦੀਆਂ ਗੱਲਾਂ ਹੀ ਕਰਨਾ ਨੀ ਰੱਬ ਮਿਲ ਜਾਣਾ, ਨਾਮ ਨੂੰ ਜਪਣ ਨਾ ਮਿਲੇਗਾ, ਕਿਉਂਕਿ ਨਾਮ ਦੇ ਨੂੰ ਕਿਹਾ ਹੈ ਵੀ ਇਹਨੂੰ ਕਿਹਾ ਹੈ ਮੂਲ ਲੱਗਣਾ ਤੇ ਇਹਦੀਆਂ ਗੱਲਾਂ ਨਾ ਕਰ। ਜਪਦਾ ਗਿਆ ਜਪਦਾ ਗਿਆ ਬਾਣੀ ਵੱਜਣ ਆਪਣੀ ਅੰਦਰ, ਸ਼ਬਦ ਇੰਨਾ ਗੱਜਣ ਆਪਣਾ ਤੈਨੂੰ ਅੰਦਰ, ਗੁਰਸ਼ਬਦੀ ਗੋਬਿੰਦ ਗੱਜਿਆ। ਇਹ ਜਦੀ ਉਹ ਕੀ ਹੈ ਗੁਰ ਕੀ ਬਾਣੀ ਨਾਮੇ ਵਜਾਏ, ਗੁਰ ਕੀ ਬਾਣੀ ਬਾਣੀ ਇੱਥੇ ਜੇ ਕਰ ਲਿਆ ਵੀ ਸਾਰੀ ਬਾਣੀ ਨਾਲ ਜੀ ਨਾਮ ਵੱਜ ਪਊਗਾ, ਫਿਰ ਤੇ ਖੰਡ ਪਾਠੀਆਂ ਦੇ ਇੰਨਾ ਵੱਜਣ ਡਿਆ ਹੋਊ ਨਾਮ, ਰਾਤ ਦਿਨ ਜਿਹੜੇ ਖੰਡ ਪਾਠ ਕਰੀ ਜਾਂਦੇ ਆ, ਪਾਠ ਹੀ ਕਰੀ ਜਾਂਦੇ ਆ ਸੁਖਮਨੀ ਸਾਹਿਬ ਦੇ, ਕਿਸੇ ਦੇ ਨਾਮ ਵੱਜਿਆ? ਇਹ ਬਾਣੀ ਗੁਰਮੰਤਰ ਹੈ,
ਗੁਰ ਕੀ ਬਾਣੀ ਨਾਮੇ ਵਜਾਏ।
ਅੱਗੇ ਸਭ ਹੀ ਸ਼ਬਦ ਦੱਸ ਦਿੱਤਾ, ਉਹ ਬਾਣੀ ਕੀ ਹੈ,
ਨਾਨਕ ਮਹਿਲ ਸਭ ਦੇ ਘਰ ਪਾਏ।
ਸ਼ਬਦ ਦਾ ਤੂੰ ਜਾਪ ਕਰਦਾ ਚੁਖਰੇ ਸ਼ਬਦ ਦਾ ਉਹਨੇ ਤੇਰੇ ਅੰਦਰ ਮਹਿਲ ਬਣਾ ਦੇਣਾ ਔਰ ਉਹਦੇ ਨਾਲ ਫਿਰ ਤੇਰਾ ਅੰਦਰ ਘਰ ਦੇ ਵਿੱਚ ਹੀ ਮਹਿਲ ਆ ਜਾਣਾ ਇਸ ਜਿਸਮ ਦੇ ਅੰਦਰ ਹੀ
ਨਾਨਕ ਮਹਿਲ ਸ਼ਬਦ ਦੇ ਘਰ ਗੁਰਮਤ ਸਰੇ
ਅੰਦਰ ਮਹਿਲ ਖੜਾ ਹੋ ਗਿਆ ਅੰਦਰ ਹੀ ਤੀਰਥ ਬਣ ਜਾਣਾ ਅੰਦਰ ਹੀ ਸਰੋਵਰ ਆ ਜਾਣਾ ਅੰਦਰ ਹੀ ਤੇਰੇ ਅੰਮ੍ਰਿਤ ਦਾ ਜਲ ਹੋ ਕੇ ਇੱਕ ਤਲਾਹ ਖੜਾ ਹੋ ਜਾਣਾ ਤੇਰੇ ਅੰਦਰ ਆ ਗਈ ਸਰਟੀਫਾਈ ਕਰਦੀ ਤੁਕ ਕੀ ਹੋਏਗਾ ਗੁਰਮਤੇ ਸੱਤ ਸਾਰੇ ਹਰ ਜਲ ਨਾਇਆ ਉਹ ਫਿਰ ਅੰਦਰ ਹੀ ਬੰਦਾ ਉਸ ਜਲ ਚ ਨਹਾਉਂਦਾ ਹੈ ਉਹ ਹੈ ਜਲ ਜਿਹੜਾ ਵੀ ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉਠ ਹਰ ਨਾਮ ਤੇ ਆਵੈ ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੈ ਉਹ ਜਿਹੜਾ ਇਹ ਸਰੀਰ ਸਰੋਵਰ ਹੈ ਸੰਤੋ ਇਸ਼ਨਾਨ ਕਰੇ ਲਿਵ ਲਾਈ ਇਸੇ ਮਾਲੇ ਦਾ ਸ਼ਬਦ ਆਸੇ ਮਾਲੇ ਤੀਜੇ ਦਾ ਇਹ ਸਰੀਰ ਸਰੋਵਰ ਹੈ ਸੰਤੋ ਇਸ਼ਨਾਨ ਕਰੇ ਲਿਵ ਲਾਈ ਅੰਦਰ ਹੀ ਸਰੋਵਰ ਆ ਜਾਣਾ ਹੈ ਉਹਦੇ ਚ ਫਿਰ ਗਿਆਨ ਅੰਜਨੇ ਮੇਰਾ ਮਨ ਇਸ਼ਨਾਨੇ ਉਸ ਵੇਲੇ ਫਿਰ ਮਨ ਇਸ਼ਨਾਨ ਕਰਦਾ ਹੈ ਉਹਦੇ ਵਿਚ ਉਹਦੇ ਲਈ ਲਿਖਿਆ ਹੈ ਵੀ ਅੰਦਰ ਹੀ ਤੇਰੇ ਫਿਰ ਕਮਾਈ ਕਰ ਕਰਕੇ ਨਾ ਅੰਦਰ ਹੀ ਅਗਲੀ ਹਾਲਤ ਆ ਜਾਣੀ ਹੈ
ਗੁਰਮਨ ਸੱਤ ਗੁਰਮਨ ਸੱਤ ਸਾਰੇ ਹਰ ਜਲੇ ਨਾਇਆ ਗੁਰਮਤ ਮੈਲ ਸਭ ਦੁਰਤ ਗਵਾਇਆ ਗੁਰਮਤ ਸੱਤ ਸਾਰੇ
ਪਰ ਗੁਰੂ ਦੀ ਮਤ ਲੈ ਕੇ ਸਾਰੀ ਬਾਣੀ ਨੂੰ ਹੀ ਗੁਰਮਤ ਕਿਹਾ ਬਾਣੀ ਦੇ ਹਿਸਾਬ ਨਾਲ ਨਾਮ ਜਪੀ ਤਾਂ ਅੰਦਰ ਜਲ ਆਏਗਾ ਜੇ ਕਿਸੇ ਸਾਧ ਦੇ ਮਗਰ ਕਿਸੇ ਨੇ ਜਿੱਦਾਂ ਲਿਖਿਆ ਕਿਤਾਬਾਂ ਜਪੇਗਾ ਕੁਰਾਹ ਪੈ ਜਾਏਗਾ ਜਿੱਦਾਂ ਬਾਣੀ ਸਮਝਾਉਂਦੀ ਹੈ ਉਦਾਂ ਖੋਜ ਖੋਜ ਕੇ ਆਪਣੇ ਅੰਦਰ ਨਾਮ ਜਪ ਗੁਰੂ ਡਾਹ ਦਏਗਾ ਉਹ ਹੈ ਗੁਰੂ ਦੀ ਮਤ ਸਾਰੀ ਬਾਣੀ ਨੂੰ ਹੀ ਗੁਰਮਤ ਕਿਹਾ ਹੈ
ਗੁਰਮਤ
ਜਿੱਥੇ ਜਿੱਥੇ ਬਾਣੀ ਦਾ ਲਫ਼ਜ਼ ਹੈ ਉਹ ਗੁਰਮੰਤਰ ਦੇ ਜਪ ਵੱਲ ਵਰਦਾ ਹੈ ਉਹਦੇ ਨਾਲ ਨਾਮ ਵੱਜੇਗਾ ਅੰਦਰ ਉਹਦੇ ਨਾਲ ਸਾਰੀਆਂ ਕਲਾ ਹੋਣਗੀਆਂ ਉਹਦੇ ਨਾਲ ਅੰਦਰਲਾ ਸਰ ਕਾਇਮ ਹੋਊਗਾ ਜਿਹੜਾ ਜਪ ਕਰ ਰਿਹਾ ਇਸ ਕਰਕੇ ਪਹਿਲੀ ਬਾਣੀ ਦਾ ਹੀ ਹੈਡਿੰਗ ਹੈ ਜਪ ਇਸ ਕਰਕੇ ਜਿਨ ਚਿਕਰ ਸ਼ਬਦ ਦੀ ਕਮਾਈ ਸ਼ਬਦ ਦਾ ਜਪ ਨਹੀਂ ਹੁੰਦਾ ਅੰਦਰ ਦੀ ਕੋਈ ਹਾਲਤ ਨਹੀਂ ਅਟੇਨ ਹੋਣੀ ਇਸ ਕਰਕੇ ਅਸੀਂ ਅਗਲਾ ਸ਼ਬਦ ਲੈਣੇ ਹਾਂ ਜਿਸ ਦਾ ਬਾਣੀ ਦਾ ਧੋਖਾ ਖਾ ਕੇ ਅਸੀਂ 30 ਸਾਲ ਹੀ ਬਾਣੀ ਗਾਉਂਦੇ ਹਾਂ ਜਦੋਂ ਹੁਣ ਉਹ ਸ਼ਬਦ ਦੇਖਿਆ ਵੀ ਜੇ ਜਿਹੜੀ ਤੁਕ ਨੂੰ ਲੈ ਕੇ ਅਸੀਂ ਬਾਣੀ ਗਾਉਂਦੇ ਰਹੇ 30 ਸਾਲ ਉਹ ਤੇ ਰਾਹ ਦੀ ਤੁਕ ਹੀ ਹੈ ਨੀ ਸਿੱਖੀ ਦੀ ਕੈਸਾ ਭੁਲੇਖਾ ਪਿਆ ਵੀ ਜਿੰਨੀਆਂ ਕਿਤਾਬਾਂ ਛਾਪ ਰਹੀਆਂ ਗੁਰਬਾਣੀ ਦੀਆਂ ਜਿੰਨੇ ਅੰਮ੍ਰਿਤ ਕੀਰਤਨ ਜਿੰਨੀਆਂ ਪੋਥੀਆਂ ਛਾਪ ਰਹੀਆਂ ਜਿਹੜੀ ਜਿਹੜੀ ਤੁਕ ਉਹਨਾਂ ਨੂੰ ਚੰਗੀ ਲੱਗਦੀ ਹੈ ਨਾ ਉਹ ਅੰਡਰਲਾਈਨ ਕਰ ਦਿੰਦੇ ਜਿੱਦਾਂ ਕੀਰਤਨ ਦੀਆਂ ਤੁਕਾਂ ਰਾਹ ਦੀ ਤੁਕ ਅੰਡਰਲਾਈਨ ਪਹਿਲਾਂ ਹੀ ਹੈ ਰਹਾਉ ਦੀ ਜਿਹੜੀ ਤੁਕ ਸੀ ਉਹਦੇ ਬਾਅਦ 2 ਡੰਡੀਆਂ ਇੱਧਰ ਫਿਰ ਰਹਾਉ ਖਰੋਟ ਵਰਗਾ ਰੱਖਿਆ ਉੱਥੇ ਜਿੱਦਾਂ ਵੱਡਾ ਖਰੋਟ ਹੁੰਦਾ ਨਾ ਐਡਾ ਵੱਡਾ ਰਹਾਉ ਲਿਖਿਆ ਉਹਦੇ ਬਾਅਦ ਫਿਰ 2 ਲਾਈਨਾਂ ਉਹ ਮਾਰੇ ਨਾਲ ਅੰਡਰਲਾਈਨ ਕਰਨੇ ਵੀ ਰਹਾਉ ਦੀ ਤੁਕ ਅਸਰ ਅੰਡਰਲਾਈਨ ਕਰਨੀ ਅਸੀਂ ਅੱਜ ਕੱਲ ਦੀਆਂ ਪੋਥੀਆਂ ਸਾਰੇ ਆਪਣੀ ਮਤ ਦੇ ਨਾਲ ਹੀ ਅੰਡਰਲਾਈਨ ਕਰੀ ਜਾਂਦੇ ਇਹੋ ਜਿਹੀਆਂ ਤੁਕਾਂ ਜਿਹੜੀਆਂ ਬਾਣੀ ਤੇ ਵੜਦੀਆਂ ਉਹਨਾਂ ਨੂੰ ਮਾਨਾ ਖੰਡ ਕੀਰਤਨ ਜਾਂ ਹੋਰ ਸਾਰਾ ਵੀ ਜਿਹੜਾ ਬਾਣੀ ਦਾ ਲਫ਼ਜ਼ ਹੈ ਇਹ ਗੁਰਬਾਣੀ ਪੜ੍ਹਨ ਤੇ ਹੀ ਆਉਂਦਾ ਇਹ ਬਾਣੀ ਗਾਉਣ ਤੇ ਹੀ ਆਉਂਦਾ ਆਹ ਤੁਕ ਸੀ ਜਿਹੜੀ ਅਸੀਂ ਸਾਰੀ ਸਾਲ ਫਿਰ ਮਜੂਮ ਜਦੋਂ ਹੋਣਾ ਬਾਣੀ ਦੇ ਲਫ਼ਜ਼ ਦਾ ਪੜਾਕਾ ਪਿਆ ਵੀ ਉਹ ਹੋਵੇ ਬਾਣੀ ਦਾ ਤੇ ਲਫ਼ਜ਼ ਸਾਰਾ ਗੁਰਮੰਤਰ ਤੇ ਵਰਦਾ ਇਸ ਕਰਕੇ ਅਸੀਂ ਆਹ ਤੁੱਕ ਲਾਉਂਦੇ ਰਹੇ ਤੈਨੂੰ ਮਾਰੀ ਪਾਉਂਦਾ ਤੇ ਅਸੀਂ 30 ਸਾਲ ਅਸੀਂ ਬੇਫਰ ਬੇਫਰ ਕੇ ਫਿਰ ਗਾਈ ਬਾਣੀ ਪਰ ਜਦੋਂ ਆ ਸ਼ਬਦ ਦਾ ਵਿਚਾਰ ਦੇਖੀ ਰਹਾ ਉਹਦੀ ਤੁੱਕ ਹੀ ਨੀ ਪਹਿਲਾਂ ਇਹ ਤੁੱਕ ਸੁਣ ਲਓ ਕਿਹੜਾ ਜਿਹੜਾ ਬੰਦਾ ਫਿਰ ਬਾਣੀ ਨੀ ਗਾਊਗਾ ਇਹਦੀ ਅਗਲੀ ਤੁੱਕ ਕਦੀ ਦੇਖੀ ਨੀ ਸੀ ਵੀ ਉਹ ਮਰ ਗਈ ਅਗਲੀ ਤੁੱਕ ਤੇ ਕੁਛ ਹੋਰ ਹੀ ਕਹਿੰਦੀ ਜਿਹੜੇ ਅੜੇ ਅੜੇ ਜਥੇ ਅਖੰਡ ਕੀਰਤਨੀ ਸਾਰੀ ਉਮਰ ਅਸੀਂ ਸਾਰਾ ਜਿਹੜਾ ਇਹ ਵੀ ਸਾਰੀ ਉਮਰ ਹੀ ਬਾਣੀ ਗਾਈ ਚੱਲੋ ਉਹ ਬਾਣੀ ਹੋਰ ਹੈ ਅੱਗੇ ਮਹਾਰਾਜ ਕਹਿੰਦਾ ਉਹ ਬਾਣੀ ਕੀ ਹੈ ਤੁਧ ਭਾਵੈ ਤਾਂ ਗਾਵਾਂ ਬਾਣੀ ਤੁਧ ਭਾਵੈ ਤਾਂ ਗਾਵਾਂ ਬਾਣੀ ਤੁਧ ਭਾਵੈ ਤਾਂ ਸੱਚ ਵਖਾਣੀ ਤੁਧ ਭਾਵੈ ਸੱਚ ਹੈ ਹੀ ਨਾਮ
ਗੁਰੇ ਮੰਤਰ ਸ਼ਬਦ ਗੁਰੇ ਮੰਤਰ ਸ਼ਬਦ ਸੱਚ ਦੀ ਤਾਰਾ ਗੁਰੇ ਮੰਤਰ ਸ਼ਬਦ ਸੱਚ ਦੀ ਤਾਰਾ
ਜਿਹੜਾ ਸੱਚ ਹੈ ਸਾਡਾ ਉਹ ਹੈ ਹੀ ਗੁਰਮੰਤਰ ਹੈ ਗੁਰੇ ਮੰਤਰ ਸ਼ਬਦ ਸੱਚ ਦਿੱਤਾ ਰਾਮ ਸੱਚ ਦੇ ਚਿੱਤੇ ਨੂੰ ਅੰਕੁਰ ਹੋਏਗਾ ਹਮੇਸ਼ਾ ਇਸ ਕਰਕੇ ਜਦੋਂ ਉਹਨੂੰ ਵਖਾਣਿਆ ਦਾ ਮਤਲਬ ਉਹਨੂੰ ਮੈਂ ਜਪਿਆ ਵਖਿਆਨ ਕਰਨ ਨੂੰ ਕਹਿੰਦੇ ਉੱਚੀ ਬੋਲਣ ਨੂੰ ਮੂੰਹ ਦੇ ਨਾਲ ਉਹਨੂੰ ਵਖਿਆਨ ਵੀ ਕਰਨਾ ਵੀ ਕਹਿੰਦੇ ਆ ਨਾਮ ਨੂੰ ਵਖਾਨਣਾ ਕੀ ਹੈ ਉੱਚੀ ਧੁਨ ਨਾਲ ਜਪਣਾ ਉਹ ਸੱਚ ਦਾ ਮਤਲਬ ਹੈ ਗੁਰਮੰਤਰ ਨੂੰ ਹੀ ਸੱਚ ਕਿਹਾ ਹੈ ਤੇ
ਤੁਧ ਭਾਵੈ ਤਾਂ
ਸਾਰੀ ਸਾਰੀ ਰਾਤ ਬਾਣੀ ਗਾਈ ਜਾਣੀ ਤੇ ਕਹਿਣਾ ਜੀ ਅਸੀਂ ਇਹ ਤੁੱਕ ਮਾਰੇ ਨਹੀਂ ਜੇ ਨਾਮ ਜਪਾਂਗੇ ਤਾਂ ਹੀ ਤੁੱਕ ਮਾਹ ਹੋਊਗੀ ਸਾਰੇ ਰਾਗੀ ਪ੍ਰਵਾਨ ਹੋ ਗਏ ਸਾਰੇ ਗਾਉਣ ਵਜਾਉਣ ਵਾਲੇ ਜਿੱਦਾਂ ਸਿੱਖੀ ਚ ਤੁਰੇ ਆ ਉਹ ਨਹੀਂ ਪਾਈ ਇਹ ਗਾਉਣਾ ਕੁਛ ਹੋਰ ਹੈ ਇਹ ਤਾਂ ਸੱਚ ਦਾ ਵਖਾਨਣਾ ਹੈ ਗੁਆਰੇ ਦੀ ਮਹੱਲਾ ਪੰਜਵਾਂ ਤੇ ਇਥੋਂ ਸ਼ਬਦ ਸ਼ੁਰੂ ਹੁੰਦਾ ਦੇਖਿਓ ਉਤਲੀਆਂ ਚੋਟੀ ਦੀਆਂ ਤੁਕਾਂ ਕਿੱਦਾਂ ਰਹਾਉ ਚ ਸਮਝਾਉਣੀਆਂ ਤੇ ਉਹ ਰਹਾਉ ਦੀ ਤੁੱਕ ਕੀ ਕਹਿੰਦੀ ਹੈ ਤਾਂ ਸ਼ਬਦ ਸਮਝ ਆਏਗਾ ਸ਼ਬਦ ਇਥੋਂ ਸ਼ੁਰੂ ਹੁੰਦਾ
ਤੋ ਕਿਰਪਾਤੇ ਮਾਰਗ ਪਾਇਆ ਤੋ ਕਿਰਪਾਤੇ ਮਾਰਗ
ਰਸਤਾ ਮਿਲਦਾ ਜੇ ਉਹਦੀ ਕਿਰਪਾ ਹੈ ਉਹ ਕੀ ਹੈ ਹਰ ਮਾਰਗ ਸਾਧੂ ਦੱਸਿਆ
ਜਪੀਏ ਗੁਰਮੰਤਰ ਹਰ ਮਾਰਗ ਸਾਧੂ ਦੱਸਿਆ ਜਪੀਏ ਗੁਰਮੰਤਰ ਹਰ ਮਾਰਗ ਸਾਧੂ ਦੱਸਿਆ
ਦੱਸਿਆ
ਮਾਰਗ ਸਾਧੂ ਦੱਸਿਆ ਨਾਨਕ ਪਾਤਰ ਪਤ
ਇਹ ਉਹ ਮਾਰਗ ਨੀ ਵੀ ਜਿਹੜਾ ਕਾਂਗਰਸ ਰਾਜ ਗਿਆਨੀ ਜੈਲ ਸਿੰਘ ਬਣਾ ਦੇ ਜੀ, ਗੁਰੂ ਗੋਬਿੰਦ ਸਿੰਘ ਮਾਰਗ ਸਿੱਖਾਂ ਨੂੰ ਬੁੱਧੂ ਬਣਾਇਆ ਜਾ ਰਿਹਾ ਪੰਜਾਬ ਚ। ਰਾਜ ਉਲਟੀ ਉਲਟੀ ਚਾਲੇ ਖੇਲਦੀ ਆਈ ਹੈ ਕਾਂਗਰਸ ਸਰਕਾਰ ਸਾਡੇ ਸਿੱਖਾਂ ਨਾਲ, ਕਿਉਂਕਿ ਸਿੱਖ ਗਿਆਨ ਤੋਂ ਵਾਂਝੇ ਨੇ। ਉਹ ਗਿਆਨੀ ਜ਼ਹਿਰ ਸੀ ਨਾ, ਗੁਰੂ ਗੋਬਿੰਦ ਸਿੰਘ ਮਾਰਗ ਬਣਾ ਦਿੱਤਾ, ਜਿੱਦਾਂ ਗੁਰੂ ਗੋਬਿੰਦ ਸਿੰਘ ਸੜਕਾਂ ਬਣਾਉਂਦਾ ਹੁੰਦਾ ਸੀ, ਉਹ PWD ਦਾ ਇੰਚਾਰਜ ਸੀ। ਉਹ ਗੁਰੂ ਗੋਬਿੰਦ ਸਿੰਘ ਮਾਰਗ ਸੜਕਾਂ ਨੂੰ ਨਾਂ ਦੇ ਦੇਣਾ, ਗੁਰੂ ਗੋਬਿੰਦ ਸਿੰਘ ਦਾ ਮਾਰਗ ਇਹ ਸੀ, ਉਹਦਾ ਮਾਰਗ ਸੀ
ਜਾਗਤ ਜੋਤਿ ਜਪੈ ਨਿਸਕਾਰ, ਜਾਗਤ ਜੋਤਿ ਜਪੈ ਨਿਸਕਾਰ।
ਮਾਰਗ ਦੇ ਦਸ ਪਾਤਸ਼ਾਹ ਕਹਿੰਦੇ ਵੀ ਜਾਗਦੀ ਜੋਤ ਨੂੰ ਜਪੋ ਦਿਨ ਰਾਤ, ਇਹ ਉਹਨਾਂ ਨੇ ਮਾਰਗ ਦੱਸਿਆ ਸੀ। ਹਰ ਮਾਰਗ ਸਾਧੂ
ਦੱਸਿਆ ਜਪੀਏ ਗੁਰਮੰਤ,
ਜਪਣ ਦਾ ਰਾਸਤਾ ਹੈ ਨਾ ਕਿ ਗੁਰੂ ਗੋਬਿੰਦ ਸਿੰਘ ਨੂੰ ਮਾਰਗ ਤੇ ਪਾ ਦਿਓ ਤੁਸੀਂ, ਜਿੱਦਾਂ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਲੈ, ਜਿੱਦਾਂ ਗੁਰੂ ਨਾਨਕ ਇੰਜੀਨੀਅਰਿੰਗ ਪੜਾਉਂਦਾ ਹੁੰਦਾ, ਉਹ ਤੁਸੀਂ ਹੋਰ ਕੋਈ ਨਾਂ ਰੱਖ ਲਓ, ਤੁਸੀਂ ਜਰੂਰ ਗੁਰੂਆਂ ਦਾ ਨਾਮ ਵਿੱਚ ਠੋਕਣਾ। ਗੁਰੂਆਂ ਨੇ ਜੋ ਚੀਜ਼ ਚਲਾਈ ਹੈ ਉਹ ਨਾਮ ਜਪਣਾ ਤੇ ਜਪਾਉਣਾ ਹੈ, ਬੰਦਗੀ ਕਰਨੀ, ਨਾ ਕਿ ਤੁਹਾਡੇ ਆ ਮਾਦਾ ਪ੍ਰਸਤੀ ਜਾਂ ਮਟੀਰੀਅਲ ਕਾਲਜ ਚਲਾਉਣੇ ਸੀ, ਉਹਨਾਂ ਦਾ ਨਾਮ ਵਿੱਚ ਨਾ ਘਸੀਟੋ। ਗੁਰੂ ਨਾਨਕ ਬੂਟ ਹਾਊਸ, ਖਾਲਸਾ ਬੂਟ ਹਾਊਸ, ਉਹ ਜੋ ਇਹਨਾਂ ਸਿੱਖੀ ਦੇ ਵਿੱਚ ਐਸਾ ਵਾਕਾ ਵਗ ਗਿਆ। ਗੁਰੂ ਨਾਨਕ ਗੈਰਾਜ, ਜਿੱਦਾਂ ਮਹਾਰਾਜ ਗੈਰਾਜ ਖੋਲਦੇ ਹੁੰਦੇ ਸੀ ਮਕੈਨੀਕਲ, ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਮਾਰਗ, ਸਾਰੀ ਸਿੱਖੀ ਬੁੱਧੂ ਬਣ ਗਈ। ਉਹ ਮਾਰਗ ਮੈਂ ਜਦੋਂ ਬਣ ਰਿਹਾ ਸੀ ਦੇਖਿਆ, ਉਹਨਾਂ ਨਾਲ ਨਾ ਹਜ਼ੂਰ ਸਾਹਿਬ ਤੋਂ ਦੋ ਘੋੜੇ ਲਿਆਂਦੇ ਕੋਤਲ, ਜਿਹੜੇ ਉੱਥੇ ਹਜ਼ੂਰ ਸਾਹਿਬ ਘੋੜੇ ਆ ਨਾ, ਜਿਹੜੇ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਘੋੜੇ ਆ ਜੀ, ਤੇ ਹਰ ਵਾਰੀ ਰਿਆਸਤ ਚ ਉੱਥੇ ਭੇਜਦੇ ਪੁਜਾਰੀਆਂ ਕੋਲ, ਉਹ ਘੋੜੇ ਲਿਆਂਦੇ ਉੱਥੋਂ ਹਜ਼ੂਰ ਸਾਹਿਬ ਨੂੰ ਇੰਨਾ ਖਰਚ ਕਰਕੇ, ਟੈਕਸ ਦਾ ਪੈਸਾ ਪਬਲਿਕ ਦਾ, ਪੰਜਾਬ ਗਵਰਨਮੈਂਟ ਨਾ ਇੰਨਾ ਟੈਕਸ ਦਾ ਪੈਸਾ ਸਿੱਖਾਂ ਦੀ ਕਿਰਤ ਦੀ ਕਮਾਈ ਦਾ ਜਾੜਿਆ ਇਸ ਮਾਰਗ ਬਣਾਉਣ ਲਈ, ਉਹ ਫਿਰ ਸਿੱਖਾਂ ਨੂੰ ਬੁੱਧੂ ਬਣਾਉਣ ਲਈ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਮਾਰਗ ਏ। ਉਹ ਮਾਰਗ ਤੇ ਕਹਿੰਦਾ ਬਾਬਾ ਨਾਨਕ ਗੁਰ ਕੀ ਕਰਨੀ ਕਾਹੇ ਤਾਵੋ, ਗੁਰ ਕਹਿਆ ਸਾਕਾਰ ਕਮਾਵੋ, ਨਾਨਕ ਗੁਰਮਤੇ ਸਾਚ ਸਮਾਵੋ। ਗੁਰੂ ਦੀ ਕਰਨੀ ਅੰਨੀ ਜਾਣਾ, ਗੁਰੂ ਜਿੱਥੋਂ ਦੀ ਗਿਆ ਠੀਕ ਹੈ, ਪਰ ਸਾਨੂੰ ਬਾਬੇ ਨਾਨਕ ਦਾ ਹੁਕਮ ਹੈ, ਉਹਨਾਂ ਜਗ੍ਹਾ ਤੇ ਕੋਈ ਚੀਜ਼ ਨੀ ਬਣਾਉਣੀ, ਗੁਰ ਕੀ ਕਰਨੀ ਆ। ਉਹ ਜੋ ਆਪਣਾ ਗਿਆਨ ਦੇ ਰਹੇ ਨੇ ਸ਼ਬਦ ਦੇ ਵਿੱਚ, ਉਹ ਲੈਣਾ ਸੀ ਵੀ ਜਾਗਤ ਜੋਤ ਜਪੇ ਨੇ ਸਵਾਸਰ, ਉਹਨਾਂ ਦਾ ਮਾਰਗ ਹੈ ਜੋ ਗੁਰੂ ਨਾਨਕ ਨੇ ਤੋਰਿਆ ਹੈ। ਇਸ ਕਰਕੇ ਉਹ ਘੋੜੇ ਦੋ ਲਿਆ ਕੇ ਨਾ ਉਹਨਾਂ ਦੇ ਜਲੂਕ ਚ ਕੱਢੇ, ਮਾਰ ਪਿੰਡਾਂ ਦੇ ਇਕੱਠੇ ਹੋਣ, ਉਹ ਮੈਂ ਹੈਰਾਨ ਰਹਿ ਗਿਆ, ਪਿੰਡਾਂ ਸਹਿਣ ਦੇ ਸਿੱਖ ਦੇਣ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਤੇ ਜਾਨ ਦਿੰਦੀ ਸਾਰਾ ਪੰਜਾਬ, ਸਾਰਾ ਪੰਜਾਬ ਜੀਵੇ ਗੁਰੂ ਦੇ ਨਾਂ ਤੋਂ। ਉਹ ਦਸਮ ਪਾਤਸ਼ਾਹ ਦੇ ਘੋੜੇ ਸਮਝ ਕੇ ਸਾਰੇ ਉਹ ਸਾਰੇ ਮਾਰਗ ਚ ਏਡਾ ਵੱਡੇ ਮੀਲਾਂ ਮੱਧੀ ਉਹ ਜੂਨ ਤੁਰਿਆ, ਮਾਰਗ ਦੇ ਉੱਤੇ ਉਹ ਘੋੜੇ ਜੂ ਜੂ ਤੁਰੇ ਜਾਣ, ਉਹਨਾਂ ਦੀ ਇੱਕ ਇੰਨੀ ਲਿਦ ਨੀ ਥੱਲੇ ਪੈਣ ਦਿੱਤੀ ਦੁਨੀਆ ਨੇ। ਉਹ ਜਿੱਥੇ ਲਿਦ ਕਰਨ ਘੋੜੇ, ਉਹ ਸਾਰੀਆਂ ਬੀਬੀਆਂ ਸਾਰੇ ਪਿੰਡਾਂ ਨਿਕਲ ਕੇ ਨਾ ਉਹ ਲਿਦ ਝੋਲੀ ਚ ਪਾ ਕੇ ਘਰ ਨੂੰ ਲੈ ਜਾਂਦੀ। ਬੜੀ ਮਤਲਬ ਇਹ ਹੈ ਗਿਆਨਹੀਣ ਅਗਿਆਨ ਪੂਜਾ, ਅੰਧ ਵਰਤਾਰਾ ਭਾਵ ਦੂਜਾ। ਉਹ ਠੀਕ ਹੈ, ਪਿਆਰ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਦਾ, ਉਹਦੇ ਘੋੜੇ ਦੀਆਂ ਲਿੱਦਾਂ ਥੱਲੇ ਨੀ ਡਿੱਗਣ ਦਿੱਤੀ। ਇਹ ਸਾਨੂੰ ਬੁੱਧੂ ਨੀ ਬਣਾ ਰਹੇ ਤੇ ਹੋਰ ਕੀ ਕਹਿ ਰਹੇ। ਇਹ ਹੈ ਸਾਡੇ ਗਿਆਨ ਦੇ ਨੇਤਰ ਬੰਦ ਹੈ, ਗਿਆਨਹੀਣ ਅਗਿਆਨ ਪੂਜਾ ਅੰਧ ਵਰਤਾਰਾ ਭਾਵ ਦੂਜਾ। ਗਵਰਨਮੈਂਟ ਵੀ ਸਮਝਦੀ ਹੈ ਵੀ ਇਹ ਸਾਰੇ ਇੰਨੇ, ਉਹ ਵੀ ਸਾਡੇ ਵਾਲੇ ਝਾਲਾਂ ਖੇਲਦੀ। ਗੁਰੂ ਗੋਬਿੰਦ ਸਿੰਘ ਫਿਰ ਸ਼ਸਤਰ ਆ ਗਏ, ਉਹ ਸ਼ਸਤਰਾਂ ਦੀ ਪੂਜਾ, ਅਸੀਂ ਸ਼ਸਤਰ ਦੇ ਪੂਜੇ ਪੁਜਾਰੀਆਂ, ਸਾਡੇ ਹੈ ਨਾਮ ਹਮਾਰੇ ਗੁਰ ਕੀ ਸੇਵ, ਨਾਮ ਹਮਾਰੇ ਪੂਜਾ ਦੇਵ ਸਿੰਘਾਂ, ਨਾਮ ਹੈ ਸ਼ਸਤਰ ਤੇ, ਇੱਕ ਹਿੰਦੂ ਪੂਜਦੇ ਸੀ ਸ਼ਸਤਰ ਪੂਜਾ ਕਰਦੇ ਸੀ ਉਹ। ਇਸ ਕਰਕੇ ਬੜੇ ਬੜੇ ਹੁਣ GT ਰੋਡ ਤੇ ਫੱਟੇ ਲੱਗ ਗਏ ਆ, ਗੋਂਦਵਾਲ ਸਿੱਖੀ ਦਾ ਧੁਰਾ, ਗੋਂਦਵਾਲ ਹੋਏ ਤੁਸੀਂ ਅੰਮ੍ਰਿਤਸਰ ਨੂੰ ਇੱਕ ਸ਼ਹਿਰ ਨੂੰ ਡੇਗਣ ਲਈ ਪੁਰਾਤਨ ਸਾਡਾ ਸ਼ਹਿਰ ਆ, ਉਹਦੇ ਮੁਕਾਬਲੇ ਰੱਖ ਰਹੇ ਗੋਂਦਵਾਲ ਸਿੱਖੀ ਦਾ ਧੁਰਾ, ਉਹ ਧੁਰਾ ਤਾਂ ਸਾਡਾ ਨਾਮ ਹੈ, ਧੁਰਾ ਤਾਂ ਸਾਡਾ ਨਾਮ ਜਪਣਾ। ਇਸ ਕਰਕੇ ਬੜੀਆਂ ਬੜੀਆਂ ਚਾਲਾਂ ਸਿੱਖਾਂ, ਇਹ ਕਿਉਂ ਅਸੀਂ ਗੁਮਰਾਹ ਹੋ ਰਹੇ ਕਿ ਅਸੀਂ ਬਾਣੀ ਦੇ ਸ਼ਬਦਾਂ ਤੇ ਗੁਮਰਾਹ, ਜਿਹੜਾ ਕੰਮ ਕਰਨ ਵਾਲਾ ਹੈ ਉਹ ਅਸੀਂ ਕਦੀ ਨੀ ਡਟ ਕੇ ਕਹਿੰਦੇ ਵੀ ਇਹ ਸਾਰੀਆਂ ਗਲਤ ਚੀਜ਼ਾਂ ਹੋ ਰਹੀਆਂ। ਬਾਬੇ ਨਾਨਕ ਦਾ ਹੁਕਮ ਹੈ ਗੁਰ ਕੀ ਕਰਨੀ ਕਾਹੇ ਤਾਵੋ, ਗੁਰ ਕਹਿ ਸਾਕਾਰ ਕਮਾਵੋ, ਨਾਨਕ ਗੁਰਮਤੇ ਸੱਚ ਸਮਾਵੋ। ਆਹ ਜਿਹੜੀ ਗੁਰਮਤ ਹੈ ਬਾਣੀ ਸਾਰੀ, ਇਹਦੇ ਮੁਤਾਬਕ ਅਸੀਂ ਸੱਚ ਸਮਾ ਜਾਂਗੇ। ਤੇ ਇਸ ਕਰਕੇ ਜਿਹੜਾ ਉਹਨੂੰ ਮਹਾਰਾਜ ਇਹ ਸਾਰੀ ਚੀਜ਼ਾਂ ਤਾਂ ਹੋ ਰਹੀਆਂ ਵੀ ਅਸੀਂ ਮਾਰਗ ਤੋਂ ਖੁੰਝੇ ਹੈ। ਮਾਰਗ ਸਾਡਾ ਕੀ ਹੈ? ਹਰ ਮਾਰਗ ਸਾਧੂ ਦੱਸਿਆ
ਜਪੀਏ ਗੁਰਮੰਤ, ਹਰ ਮਾਰਗ ਸਾਧੂ ਦੱਸਿਆ ਜਪੀਏ ਗੁਰਮੰਤ।
ਇਸ ਮਾਰਗ ਦਾ ਵੀ ਪਤਾ ਕਦੋਂ ਲੱਗਦਾ ਹੈ?
ਤੋ ਕਿਰਪਾ ਤੇ ਮਾਰਗ ਪਾਇਆ, ਕਿਰਪਾ ਤੇ
ਦਾ ਭੇਦ ਆ ਗਿਆ ਮਾਰਗ ਦੇ ਗੱਦੇ ਨੂੰ ਔਂਕੜ ਹੈ ਤੇ ਖਾਸ ਹੈ ਮਾਰਗ ਜਿਹੜਾ ਦੱਸ ਰਹੇ ਉਹ ਹੈ ਨਾਮ ਦਾ ਜਪਣਾ ਸ਼ਬਦ ਇੱਥੋਂ ਸ਼ੁਰੂ ਹੁੰਦਾ ਅਗਲੀ ਤੁਕ ਚ ਜਵਾਬ ਹੋਊਗਾ ਹਰ ਵੇਲੇ ਅਗਲੀ ਤੁਕ ਚ ਦੱਸਿਆ ਵੀ ਮਾਰਗ ਕੀ ਹੈ
ਪ੍ਰਭ ਕਿਰਪਾ ਤੇ ਨਾਮ ਧਿਆਇਐ ਪ੍ਰਭ ਕਿਰਪਾ ਤੇ ਨਾਮ ਧਿਆਇਐ ਪ੍ਰਭ ਕਿਰਪਾ ਤੇ ਬੰਧਨ ਛੁੱਟੈ ਪ੍ਰਭ ਕਿਰਪਾ
ਰਹਾਉ ਆਉਣ ਲੱਗਾ ਆਪਣੇ ਆਪ ਇੰਨੀਆਂ ਤੁਕਾਂ ਦੇਖ ਕੇ ਵੀ ਤੇਰੀ ਕਿਰਪਾ ਨੇ ਸਭ ਕੁਝ ਹੋਣਾ ਰਹਾਉ ਦੀ ਤੁਕ ਮੂੰਹ ਤੋਂ ਆਪੇ ਨਿਕਲੀ ਕੀ ਨਿਕਲੀ
ਤੁਮ ਲਾਉ ਤਾਂ ਲਾਗੇ ਸੇਵਰ ਤੁਮ ਹਮ ਤੇ ਕਛੂਨਾ ਹੋ ਹੈ ਹਮ ਤੇ ਕਛੂਨਾ
ਇੰਨਾ ਜਦੋਂ 82 ਜਨ ਨਿਸਲ ਹੋ ਕੇ ਬਹਿ ਜਾਏ ਨਾ ਵੀ ਮੇਰੇ ਜ਼ੋਰ ਨਾਲ ਕੱਖ ਨੀ ਹੋਣਾ ਉਹਦੇ ਤੇ ਸਭ ਕੁਛ ਸੁੱਟ ਦੇ ਉਹਨੇ ਆਪੇ ਸਭ ਕੁਛ ਕਰਨਾ ਇਹੋ ਤੁਕ ਬੜੀ ਚੱਲ
ਤੁਮ ਲਾ
ਜੇ ਇਸ ਤਰ੍ਹਾਂ ਕਰੇਗਾ ਤੇ ਪਹਿਲੀ ਤੁਕ ਜਿਹੜੀ ਇੱਥੋਂ ਪਹਿਲਾ ਤੁਕ ਹੈ ਉਹ ਤਾਂ ਹਮੇ ਟੁੱਟੇਗੀ
ਤੋਂ ਤੇਰ ਪਾਤੇ ਹਮੇ
ਬੜਾ ਮੁਸ਼ਕਿਲ ਕੰਮ ਆ ਆਖਣ ਔਖਾ ਸੱਚ ਨਾ ਦੁਨੀਆਂ ਦਾ ਸਭ ਤੋਂ ਮੁਸ਼ਕਿਲ ਕੰਮ ਹੈ ਨਾਮ ਜਪਣਾ ਜੇ ਆਪਣਾ ਸਭ ਕੁਛ ਹਵਾਲੇ ਗੁਰੂ ਦੇ ਨਾਂ ਕਰੋਗੇ ਆਹ ਤੁਕ ਸਦਾ ਯਾਦ ਰਹੂ ਤਾਂ ਨਾਮ ਜਪਾਂਗੇ
ਤੁਮ ਲਾ
ਨਾਮ ਉੱਚੀ ਉੱਚੀ ਜਪਣਾ ਪੈਂਦਾ ਅਗਲੀ ਹੁਣ ਪਹਿਲੀ ਸਟੇਜ ਤੋਂ ਰਹਾਉ ਤੋਂ ਬਾਅਦ ਕੰਮ ਸ਼ੁਰੂ ਹੋਇਆ ਭਈ ਤੂੰ ਕੀ ਕਰ ਪਹਿਲਾਂ ਉੱਚੀ ਉੱਚੀ ਧੁਨ ਨਾਲ ਨਾਮ ਜਪੀ ਤਾਂ ਕਿ ਕੰਨ ਸੁਕਣ ਸਕਣ ਤੇ ਮਨ ਘੱਟ ਬਾਹਰ ਜਾਏ ਤਾਂ ਮਾਜ ਨਾ ਕਿਹਾ
ਤੁਦ ਭਾਵੈ ਤਾਂ ਗਾਵਾਂ ਬਾਣੀ
ਇਹਨੂੰ ਕਿਹਾ ਗੁਣ ਗੋਬਿੰਦ ਗਾਇਓ ਨਹੀਂ ਸਾਧੋ ਗੋਬਿੰਦ ਕੇ ਗੁਣ ਗਾਓ ਇਹ ਸਾਰਾ ਹੀ ਉੱਚੀ ਨਾਮ ਜਪਣਾ ਇਸ਼ਾਰਾ
ਤੁਦ ਭਾਵੈ ਸਰਬ ਸੁਖਾ ਪ੍ਰਭ ਤੇਰੀ ਦਇਆ ਸਰਬ ਸੁਖਾ ਪ੍ਰਭ ਤੇਰੀ ਦਇਆ
ਆਈ ਰਹਾਉ ਦੀ ਤੁਕ
ਤੁਮ ਲਾਭੋ ਤਾਂ ਲਾਗੈ ਸੇਵ ਹਮ ਤੇ ਕਛੂ ਗੱਲ ਕਰਮਾ ਜੋ ਤੁਨ ਪਾਵੇ ਹੋ ਮੇਰੇ ਮਨ ਕਰਮਾ
ਸਭ ਤੇ ਊਚੇ
ਨਿਰਮਲ ਏਕਾਰਣੀ
ਹਰ ਕਾ ਨਾਮ ਜਪੋ
ਦਿਨ ਰੈਣੀ
ਸਭ ਤੇ ਨਿਰਮਲ
ਏਕਾਰਣੀ
ਹਰ ਕਾ ਨਾਮ ਜਪੋ
ਦਿਨ ਰੈਣੀ
ਜੋ ਤੁਜ ਪਾਵੇ ਸੋ ਨਿਰਮਲ ਸਗਲ ਧਰਮ ਮੇ
ਸ੍ਰੇਸ਼ਠ ਧਰਮ
ਹਰ ਕੋ ਨਾਮ ਜਪ
ਨਿਰਮਲ ਧਰਮ
ਸਭ ਕਾਲ ਉਦਰੀ
ਇੱਕ ਨਾਮ ਧਰਮ
ਸਭ ਕਾਲ ਉਦਰੀ
ਇੱਕ ਨਾਮ ਧਰਮ
ਜੋ ਤੁਧ ਪਾਵੇ
ਸੰਜ ਕਰਮਾ
ਜੋ ਤੁਧ ਪਾਵੇ ਸੋ ਨਿਰਮਲ
ਕਰਮਾ
ਸਰਬ ਨਿਧਾਨ ਗੁਣ ਤੁਮ ਹੀ ਪਾਸੇ
ਸਰਬ ਨਿਧਾਨ ਗੁਣ ਤੁਮ ਹੀ ਪਾਸੇ
ਤੂੰ ਸਾਹਿਬ ਸੇਵਕ ਅਰਦਾਸੇ ਅਰਦਾਸ ਰੂਪ ਕੇ ਨਾਮ ਜਪਣਾ ਮੈਂ ਇੱਥੇ ਉਹ ਨੀ ਵੀ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਲ ਅਰਦਾਸ ਕਰਨ ਆਪਣਾ ਉਸ ਵੇਲੇ ਤੇ ਅਰਦਾਸ ਬਣੀ ਵੀ ਨਹੀਂ ਸੀ ਜਿੱਥੇ ਅਰਦਾਸ ਦਾ ਲਫ਼ਜ਼ ਆਏ ਉਹਦਾ ਮਤਲਬ ਹੈ ਬੇਨਤੀ ਰੂਪ ਹੋ ਕੇ ਸਵਾਸਾਂ ਚ ਨਾਮ ਜਪਣਾ ਬੇਨਤੀ ਰੂਪ
ਤੂੰ ਸਾਹਿਬ ਸੇਵਕ ਅਰਦਾਸ
ਅਰਦਾਸ ਕੀ ਹੋਣੀ ਫਿਰ ਉਸ ਵੇਲੇ
ਤੁਮੈ ਲਾਭ
ਹਮ ਤੇ
ਕਛੁ
ਨਾ ਹੋਵੇ
ਦੇਹੁ ਤੁਮੈ ਲਾਭ
ਮਨ ਤਨ ਨਿਰਮਲ ਹੋਏ ਹਰ ਰੰਗ
ਮਨ ਤਨ ਨਿਰਮਲ ਹੋਏ ਹਰ ਰੰਗ
ਹੁਣ ਅਖੀਰਲੀਆਂ ਦਸ਼ਾਂ ਆ ਰਹੀਆਂ ਸ਼ਬਦ ਕਲੋਜ਼ ਹੋਣ ਲੱਗਾ ਮਨ ਤਨ
ਨਿਰਮਲ ਹੋਏ
ਹਰ ਰੰਗ
ਮਨ ਤਨ ਨਿਰਮਲ
ਸਰਬ ਸੁਖਾਂ ਪਾਵੂੰ ਸਤ ਸੰਗੇ
ਸਰਬ ਸੁਖਾਂ
ਪਾਵੂੰ ਸਤ ਸੰਗੇ ਸਤ ਦੀ ਸੰਗਤ ਉਹ ਅੰਦਰ ਹੈ ਉਹ ਫਿਰ ਮਿਲ ਜਾਂਦੀ ਹੈ
ਸਰਬ ਸੁਖਾਂ ਪਾਵੂੰ ਸਤ ਸੰਗੇ
ਪਹਿਲਾਂ ਰੰਗ ਆਇਆ ਹੁਣ ਰੱਤਾ ਜਾਣ ਲੱਗਾ ਉੱਚੀ ਸਟੇਜ ਆ ਗਈ ਫਿਰ ਕੀ ਹੈ ਨਾਮੇ ਤੇਰਾ ਰਹੇ ਮਨ ਰਾਤਾ
ਨਾਮੇ ਤੇਰੇ ਰਹੇ ਮਨ ਰਾਤਾ
ਇਹੋ ਕਲਿਆਣ ਇਹੋ ਕਲਿਆਣ ਨਾਨਕ ਕਰ ਜਾਤਾ
ਇਹੋ ਕਲਿਆਣ ਨਾਨਕ ਕਰ
ਗਾਵਾਂ